से आप छुड़ाओ, ये तीतर से इनको डालो, आपन निकट बुलाओ, अपनी विद आप जनावो, हर जन मंगल गावो रहा, विसर नाही करूं ही ऐसे, ये विद मन में पावो, गुरपुरा पीत्यो वड भागी, जन नानक कतह ना जावो, सो कहो तल गुरसेवी ऐश सहज सो पाए, दर्शन पश्य गुरु कह जन्म मरण दुख जा, सतना तन वागे गुरु साहिब जियो, जैसे जल के बुदबुदा उपजे दिल शीत, जग रचना तैसे रची कौ नानक सुन गीत, जैसे जलते बुदबुदा उपजे बिरसनीत, जग रचना तैसे रची कौ नानक सुनमीत, प्राणी कछु न चेतही मद माया के अंदर, कौ नानक बिन हर भजन परत ताही जम अंदर, प्राणी कछु ना चेतवी मद माया के अंदर, कौ नानक बिन हर भजन परत ताहे जम अंदर। वाहगुरु जी का खालसा, वाहगुरु जी की फतेह। परम सम्मान योग चवर शतर के मालक, जुगो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर शोभाए मान खोए बैठे गुरमुख प्यारे सतसंगी जनों, आप जी ने हजूर की पावन पवित्र इलाही गुरबाणी का कीर्तन सरवण किया। कीर्तन एक ऐसी परमेश्वर की निर्मोलिक दात है जिसनों मेरे अकाल पुरख वाहगुरु ने कीर्तन की दात दे दिती। संसार इस कीमती हीरे की कोई भी कीमत जड़ा वो अदा नहीं कर सकता, बेकीमत कह सकते हैं कि जिसकी कीमत कोई ना पा सके। बड़े प्यारे वचन आए ने गुरुदेव के इतिहास अंदर, कथा से कीर्तन का आपसी बड़ा सुमेल ਇਕਾਗਰਤਾ ਬਖਸ਼ਣੀ ਥੋੜੀ ਜਿਹੀ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੀ ਮਹਾਰਾਜ ਕੀਰਤਨ ਕਥਾ ਇਹਨਾਂ ਦਾ ਦੋਨਾਂ ਦਾ ਆਪਸੀ ਕਿਹੋ ਜਿਹਾ ਸੰਬੰਧ ਹੈ, ਤੇ ਹਜ਼ੂਰ ਨੇ ਬਚਨ ਕੀਤਾ, ਉਦਾਹਰਨ ਦਿੱਤੀ, ਕਹਿਣ ਲੱਗੇ ਪਿਆਰਿਆ ਜਿਵੇਂ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ ਇਸੇ ਤਰ੍ਹਾਂ ਕੀਰਤਨ ਤੇ ਕਥਾ ਦਾ ਆਪਸੀ ਰਿਸ਼ਤਾ ਹੈ। ਸਹਿਜ ਸਮਝਾਉਂਦਿਆਂ ਕਹਿਣ ਲੱਗੇ ਕੀਰਤਨ ਪੁੱਤਰ ਏ ਕਥਾ ਮਾਂ ਏ, ਤੇ ਸਹਿਜ ਇਸ ਕਥਾ ਦਾ ਭਰਤਾ ਕੌਣ ਏ? ਪਰ ਕਥਾ ਹੋਵੇ ਗੁਰੂ ਦੀ, ਕਥਾ ਹੋਵੇ ਪਰਮੇਸ਼ਵਰ ਦੀ। ਤੇ ਮੈਂ ਅਰਜ਼ ਕਈ ਵਾਰੀ ਕਰ ਚੁੱਕਾ ਹਾਂ, ਕਥਾ ਅਸਲ ਵਿੱਚ ਹੈ ਹੀ ਉਹ ਜਿਹੜੀ ਕਥਾ ਸਿਮਰਨ ਬਣ ਜਾਏ, ਜਿਹੜੀ ਕਥਾ ਗੁਰੂ ਦੇ ਚਰਨਾਂ ਵਿੱਚ ਧੂ ਕੇ ਖਿੱਚ ਕੇ ਲੈ ਜਾਏ। ਸਹਿਜ ਨੇ ਕਿਹਾ, ਕਹਿਣ ਲੱਗੇ ਕਥਾ ਮਾਂ ਏ ਕੀਰਤਨ ਪੁੱਤਰ ਏ। ਤੇ ਅਗਲਾ ਸਵਾਲ ਸੀ ਫਿਰ ਕੀਰਤਨ ਦਾ ਬਾਪੂ ਕੌਣ ਏ, ਇਹਦਾ ਪਿਤਾ ਕੌਣ ਏ, ਤੇ ਕਥਾ ਦਾ ਭਰਤਾ ਕੌਣ ਏ? ਕਿਉਂਕਿ ਇਸਤਰੀ ਪਤਨਾ ਸੁਭਾਸ਼ਮਾਨ ਏ, ਪੁੱਤਰ ਜਿਹੜਾ ਉਹ ਉਹਨੂੰ ਪਤਾ ਹੋਵੇ ਮੇਰਾ ਬਾਪ ਕੌਣ ਏ। ਜੇ ਕਥਾ ਮਾਂ ਏ ਕੀਰਤਨ ਪੁੱਤਰ ਏ, ਤੇ ਹਜ਼ੂਰ ਨੇ ਬੜੇ ਸੋਹਣੇ ਬਚਨ ਕਹਿਣ ਲੱਗੇ ਪਿਆਰਿਆ ਜਿਵੇਂ ਇਸਤਰੀ ਦਾ ਭਰਤਾ ਏ ਉਹ ਸੋਧ ਦੀ ਏ, ਜਿਵੇਂ ਬੱਚੇ ਦਾ ਬਾਪ ਏ ਉਹ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਯਾਦ ਰੱਖੀ ਕਥਾ ਦਾ ਭਰਤਾ ਪਤੀ ਆ ਪ੍ਰੇਮ, ਕੀਰਤਨ ਦਾ ਪਿਤਾ ਹੀ ਪ੍ਰੇਮ। ਜੇ ਪ੍ਰੇਮ ਹੈ ਤੇ ਕਥਾ ਕੀਰਤਨ ਦੋਨੋਂ ਪ੍ਰਵਾਨ ਨੇ, ਜੇ ਪਿਆਰਿਆ ਪ੍ਰੇਮ ਨਹੀਂ ਤੇ ਫਿਰ ਕੇਵਲ ਫੋਕੀ ਦੀ ਗੱਲ ਏ, ਫਿਰ ਤਾਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਪ੍ਰੇਮ ਦੇ ਨਾਲ ਦੋਨੋਂ ਪ੍ਰਵਾਨ, ਆਪਨੇ ਕੀਰਤਨ ਸਰਵਨ ਕੀਤਾ। ਆਓ ਗੁਰੂ ਤੇਜ ਬਹਾਦਰ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਨੇ ਕਰਨੀ। ਸਤਿਗੁਰੂ ਗੁਰੂ ਤੇਜ ਬਹਾਦਰ ਜੀ ਕਿਰਪਾ ਕਰੋ, ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ੋ, ਤਾਂ ਜੋ ਹਜ਼ੂਰ ਆਪ ਦੇ ਪਾਵਨ ਪਵਿੱਤਰ ਬਚਨ ਬੜੇ ਪਿਆਰ ਅਦਬ ਦੇ ਨਾਲ ਇਹਨਾਂ ਦੀ ਵਿਚਾਰ ਕਰ ਸਕੀਏ। ਕਿਰਪਾ ਕਰੋ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਗੁਰੂ ਸਵਾਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਸ਼ਲੋਕ ਆਪਾਂ ਵਿਚਾਰਨੇ ਪਏ ਹਾਂ, ਉਸ ਤੋਂ ਪਹਿਲਾਂ ਸੰਖੇਪ ਦੀ ਅੱਜ ਦੇ ਦਿਨ ਸੰਬੰਧੀ ਅਰਜ਼ ਕਰਦੇ ਹਾਂ। ਮੰਦਰ ਦਾ ਮਹੀਨਾ ਬਤੀਤ ਹੋਇਆ ਤੇ ਸਮੇਂ ਦੀ ਵੰਡ ਮੁਤਾਬਕ ਅੱਜ ਪੋਹ ਦਾ ਮਹੀਨਾ ਆਰੰਭ ਪਿਆ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 2-12 ਮਾਹ ਸਾਨੂੰ ਬਖਸ਼ਿਸ਼ ਕੀਤੇ। ਇੱਕ ਤਾਂ 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਵਿੱਚ ਜਿਸ ਨੂੰ ਉਚਾਰਨ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਤੇ ਦੂਸਰਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਝ ਰਾਗ ਦੇ ਅੰਦਰ ਜਿਸ ਨੂੰ ਉਚਾਰਨ ਕਰਨ ਵਾਲੇ ਨੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਯਾਦ ਰੱਖਣਾ ਹਾਰ ਦੇ ਮਹੀਨੇ ਵਿੱਚ ਅੱਤ ਦੀ ਗਰਮੀ ਏ, ਪੋਹ ਦੇ ਮਹੀਨੇ ਵਿੱਚ ਅੱਤ ਦੀ ਸਰਦੀ ਏ। ਜਦੋਂ ਹਾਰ ਦੇ ਮਹੀਨੇ ਵਿੱਚ ਅੱਤ ਦੀ ਗਰਮੀ ਪੈਂਦੀ ਏ, ਹਜ਼ੂਰ ਕਹਿੰਦੇ ਉਦੋਂ ਵੀ ਬਨਸਪਤੀ ਕੁੰਬਲਾ ਜਾਂਦੀ ਏ, ਫਲਾਂ ਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ, ਉਸ ਗਰਮ ਲੂ ਦੇ ਨਾਲ ਚਾਰ ਚੁਫੇਰੇ ਕੇਵਲ ਮੁਰਝਾ ਕੇ ਨਜ਼ਰ ਆਉਂਦੀ ਏ। ਤੇ ਜੇ ਅੱਤ ਦੀ ਗਰਮੀ ਬਨਸਪਤੀ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਕੇਵਲ ਮੁਰਝਾ ਕੇ ਉਹਨਾਂ ਦੇ ਸਾਹਮਣੇ ਲਿਆਉਂਦੀ ਏ, ਉਹ ਅੱਤ ਦੀ ਗਰਮੀ ਵਿੱਚ ਸੁੱਕ ਜਾਂਦੇ ਨੇ, ਰੁੱਖੇ ਹੋ ਜਾਂਦੇ ਨੇ। ਤੇ ਯਾਦ ਰੱਖੀ ਪੋਹ ਦਾ ਮਹੀਨਾ ਵੀ ਇਹੀ ਕੰਮ ਕਰਦਾ ਹੀ, ਉਦੋਂ ਅੱਤ ਦੀ ਗਰਮੀ ਰਸ ਸੁਕਾ ਦਿੰਦੀ ਏ, ਤੇ ਹੁਣ ਜਦੋਂ ਕੱਕਰ ਪੈਂਦਾ ਸਾਲ ਇਹ ਵੀ ਸਭ ਕੁਝ ਦਿੰਦਾ, ਕਿਉਂਕਿ ਅੱਤ ਦੀ ਸਰਦੀ ਵੀ ਰਸ ਸੁਕਾ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਵੇਂ ਹਾੜ ਦਾ ਮਹੀਨਾ ਅੱਗ ਦੀ ਲੂ ਚੱਲੇ ਉਹ ਬਨਸਪਤੀ ਦੇ ਰਸ ਨੂੰ ਸੁਖਾਉਂਦਾ ਹੈ। ਪੋਹ ਦਾ ਮਕੀਨਾ ਅੱਗ ਦਾ ਤੱਕਰ ਉਹ ਵੀ ਬਨਸਪਤੀ ਦੇ ਰਸ ਨੂੰ ਸੁਕਾ ਦਿੰਦਾ ਹੈ। ਪਰ ਯਾਦ ਰੱਖੀ, ਹਾਰ ਦੀ ਗਰਮੀ ਕੇਵਲ ਉਹਨਾਂ ਨੂੰ ਪਾਉਂਦੀ ਆ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਵਰ ਪਤੀ ਦਾ ਪਿਆਰ ਨਸੀਬ ਨਹੀਂ ਹੋਇਆ। ਤੇ ਪੋਹ ਦੇ ਵਿੱਚ ਕੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਪੋਹ ਦੇ ਮਹੀਨੇ ਵੀ ਆਪਣੇ ਸਤ ਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਰਹਿੰਦੇ। ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਆ, ਸਹਿਬ ਕਹਿੰਦੇ ਆਸਾਰ ਤਪੰਦਾ ਤਿਸ ਲੱਗੈ। ਮੈਂ ਇਸ ਕਰਕੇ ਅਰਜ਼ ਕੀਤੀ, ਅੱਜ ਦੀ ਸਰਦੀ ਦਾ ਮਹੀਨਾ, ਹਾੜ ਦਾ ਅੱਜ ਦੀ ਗਰਮੀ ਦਾ। ਹਜ਼ੂਰ ਕਹਿੰਦੇ ਆਸਾਰ ਤਪੰਦਾ ਤਿਸ ਲੱਗੈ ਹਰ ਨਵਾਂ ਨਾ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਪਤੀ ਪਰਮੇਸ਼ਵਰ ਦਾ ਨਾਮ ਨਹੀਂ ਉਹਨਾਂ ਨੂੰ ਹਾੜ ਦਾ ਮਹੀਨਾ ਦੁਖਦਾਈ ਏ। ਤੇ ਸਤਿਗੁਰੂ ਫਿਰ ਪੋਹ ਵਿੱਚ ਤਾਂ ਸਰਦੀ ਬੜੀ ਏ। ਤੇ ਹਜ਼ੂਰ ਅੱਜ ਕਹਿਣ ਲੱਗੇ, ਸੱਜਣੋ ਭਾਵੇਂ ਅੱਤ ਦਾ ਕੋਰਾ ਪੈਣਾ ਇਸ ਮਹੀਨੇ ਵਿੱਚ, ਪਰ ਭੋਗ ਤੁਖਾਰ ਨਾ ਵਿਆਪਈ। ਤੁਖਾਰ ਦਾ ਅਰਥ ਇੱਥੇ ਕੱਕਰ ਏ। ਸਾਹਿਬ ਕਹਿ ਰਹੇ ਨੇ ਭੋਗ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਕਿ ਜਿਨ੍ਹਾਂ ਦੇ ਗਲੇ ਪਰੀ ਪਰਮੇਸ਼ਵਰ ਦੇ ਚਰਨਾਂ ਨਾਲ ਜਾਂ ਜਿਨ੍ਹਾਂ ਨੂੰ ਮਾਲਕ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ, ਉਹਨਾਂ ਨੂੰ ਕਦੀ ਪੋਲ ਦਾ ਚੱਕਰ ਵੀ ਕੁਝ ਨਹੀਂ ਕਹਿੰਦਾ। ਕਿਉਂਕਿ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ, ਕਹਿੰਦੇ ਉਹਨਾਂ ਦਾ ਮਨ ਮੇਰੇ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਮਿਲਿਆ ਗਿਆ। ਤੇ ਉਹਨਾਂ ਅੰਦਰ ਇੱਕੋ ਤਰਫ ਕਿ ਹੇ ਮੇਰੇ ਮਾਲਕ, ਤੂੰ ਕਿਰਪਾ ਕਰਕੇ ਆਪਣੀ ਚਰਨ ਸ਼ਰਨ ਦੀ ਸਾਨੂੰ ਪ੍ਰੀਤ ਬਖਸ਼ ਦੇ। ਇੱਥੇ ਕੱਕਰ ਦਾ ਮਤਲਬ ਹੈ ਮਾਇਆ ਦੀ, ਮਾਇਆ ਦਾ ਝੱਖੜ। ਤੇ ਕਦੀ ਤੱਕੋ, ਜਦੋਂ ਅੱਤ ਦੀ ਗਰਮੀ ਪੈਂਦੀ ਹੈ ਜੇਠ ਹਾੜ ਵਿੱਚ, ਉਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸੀਚ ਵਿੱਚ ਰੇਤਾ ਪੈਂਦਾ ਹੈ, ਸੂਰਜ ਵੀ ਅੱਗ ਬਖੇਰਦਾ ਪਿਆ, ਪਰ ਤੱਤੀ ਤਵੀ ਤੇ ਬੈਠੇ ਵੀ ਉਹ ਠੰਡੇ ਤੇ ਮਿੱਠੇ ਰੱਬ ਤੇ ਬਾਣੀ ਦੇ ਗੀਤ ਅਲਾਪਦੇ ਨੇ। ਤੇ ਉਸੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਹੈ। ਪੋਹ ਦਾ ਮਹੀਨਾ ਹੈ, ਕੋਰਾ ਪੈਂਦਾ ਪਿਆ, ਤੇ ਉਧਰ ਠੰਡਾ ਬੁਰਜ ਹੈ। ਤੇ ਇਸੇ ਮਹੀਨੇ ਵਿੱਚ ਠੰਡੜੇ ਬੁਰਜ ਤੇ ਦਾਦੀ ਮਾਂ ਆਪਣੇ ਮਾਸੂਮ ਬੱਚਿਆਂ ਨੂੰ, ਪੋਤਿਆਂ ਨੂੰ ਲੈ ਕੇ ਬੈਠੀਏ। ਉਧਰ ਗੁਰੂ ਅਰਜਨ ਸਾਹਿਬ ਨੂੰ ਗਰਮੀ ਕੁਝ ਨਹੀਂ ਬੁਲਾ ਸਕਦੀ, ਤੇ ਇਧਰ ਅੱਤ ਦਾ ਕੋਰਾ, ਪੋਹ ਦੇ ਮਹੀਨੇ ਦੀ ਠੰਡ, ਗੁਰੂ ਅਰਜਨ ਸਾਹਿਬ ਦੀ ਸੰਤਾਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਦੀ ਨਹੀਂ ਬੁਲਾ ਸਕਦੀ, ਜਿਨ੍ਹਾਂ ਦਾ ਕਿਰਦਾ ਮਾਲਕ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ। ਮੈਂ ਇਸ ਕਰਕੇ ਸੰਗਰਾਂਦ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੁੰਦਾ ਹਾਂ, ਸਿੱਖ ਸੰਗਰਾਂਦ ਦਾ ਪੁਜਾਰੀ ਨਹੀਂ, ਭਾਵਾਂ ਕਿ ਅੱਜ ਲੋਕ ਪੁਜਾਰੀ ਬਣ ਚੁੱਕੇ ਨੇ। ਉਹ ਕਿਵੇਂ? ਆਪਾਂ ਦੇਖਦੇ ਹਾਂ, ਗੁਰੂ ਘਰ ਆਉਂਦੇ ਹਾਂ ਸੰਕ੍ਰਾਂਤ ਵਾਲੇ ਦਿਨ, ਕੇਵਲ ਅਸੀਂ ਮਹੀਨਾ ਸੁਣਾਂਗੇ ਕਿ ਭਾਈ ਸਾਹਿਬ ਤੋਂ ਮਹੀਨਾ ਸੁਣ ਲਈਏ, ਕਿਸੇ ਸੇਵਾਦਾਰ ਤੋਂ ਮਹੀਨਾ ਸੁਣੀਏ, ਬਸ ਨਮਸਕਾਰ ਕੀਤੀ ਤੇ ਵਾਪਸ ਚਲੇ ਗਏ। ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਕਰਮਕਾਂਡ ਨਹੀਂ ਸਿਖਾਉਂਦੇ। ਸੰਕ੍ਰਾਂਤ, ਅਸਲੀ ਸ਼ਬਦ ਇਹਦੇ ਸੰਕ੍ਰਾਂਤ, ਬਾਰਾਂ ਰਾਸ਼ੀਆਂ ਨੇ, ਬਾਰਾਂ ਮਹੀਨੇ ਨੇ। ਸੂਰਜ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਜਦੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਸੰਕ੍ਰਾਂਤ ਹੁੰਦੀ। ਸਤਿਗੁਰੂ ਨੇ ਬਾਰਾਂ ਮਹੀਨੇ ਵਿੱਚ ਦਿੱਤੇ, ਤੇ ਬਾਰਾਂ ਮਹੀਨਿਆਂ ਦੇ ਅੰਦਰ ਹਜ਼ੂਰ ਨੇ, ਮੈਂ ਇੱਥੇ ਪਹਿਲਾਂ ਵੀ ਅਰਜ਼ ਕਰ ਚੁੱਕਾ, ਇਹ ਹਰ ਮਹੀਨੇ ਵੀ ਦੱਸਿਆ, ਸਿੱਖਾ ਤੂੰ ਕਮਾਈ ਕੀ ਕਰਨੀ, ਤੂੰ ਚੇਤ ਵਿੱਚ ਕੀ ਕਰਨਾ, ਵੈਸਾਖ ਵਿੱਚ ਕੀ ਕਰਨਾ, ਜੇਠ ਵਿੱਚ ਕੀ ਕਰਨਾ। ਜੇ ਤੂੰ ਇੱਕ ਇੱਕ ਮਹੀਨੇ ਵਿੱਚ ਗੁਰੂ ਦਾ ਇੱਕ ਇੱਕ ਬਚਨ ਵੀ ਕਮਾ ਲੈ ਨਾ, ਤੇ ਪਿਆਰਿਆ ਫੱਗਣ ਦਾ ਮਹੀਨਾ ਆਉਂਦਿਆਂ ਤੱਕ ਤੇਰਾ ਮਨ ਜਿਹੜਾ ਆਨੰਦ ਨਾਲ ਭਰਪੂਰ ਹੋ ਜਾਏ। ਸਤਿਗੁਰੂ ਕਿਰਪਾ ਕਰੇ, ਸਾਨੂੰ ਇੰਨੀ ਕੁ ਸਮਝ ਪੈ ਜਾਏ, ਮੈਨੂੰ ਵੀ ਨਾਲ, ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ। ਕੇਵਲ ਸੂਰਜ ਦੀ ਪੂਜਾ ਵੱਲ ਨਾ ਪਈਏ, ਉਹਦੀ ਪੂਜਾ ਕਰੀਏ ਜਿਹੜਾ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ, ਉਹਦੇ ਚਰਨਾਂ ਨਾਲ ਜੁੜੀਏ ਜਿਹਨੇ ਸਾਨੂੰ ਇਹ ਸਮਾਂ ਦਿੱਤਾ। ਸਾਧ ਸੰਗਤ, ਗੁਰੂ ਤੇਗ ਬਹਾਦਰ ਜੀ ਦੇ ਦੋ ਸ਼ਲੋਕ ਆਪ ਜੀ ਨੇ ਸਰਵਣ ਕੀਤੇ। ਪਹਿਲਾ ਬਚਨ ਸਾਹਿਬ ਨੇ ਕੀਤਾ, ਜੈਸੇ ਜਲ ਤੇ ਬੁੱਧ ਬੁਧਾ, ਬੁੱਧ ਬੁਧਾ ਦਾ ਅਰਥ ਹੈ ਪਾਣੀ ਦਾ ਬੁਲਬੁਲਾ, ਜਲ ਦਾ ਅਰਥ ਪਾਣੀ। ਜੈਸੇ ਜਲ ਤੇ ਬੁੱਧ ਬੁਧਾ, ਜਿਵੇਂ ਪਾਣੀ ਦੇ ਵਿੱਚ ਛੋਟੇ ਛੋਟੇ ਬੁਲਬਲੇ ਪੈਦਾ ਹੁੰਦੇ ਨੇ। ਸਾਹਿਬ ਕਹਿੰਦੇ ਉਪਜੈ, ਪਾਣੀ ਵਿੱਚੋਂ ਬੁਲਬੁਲਾ ਉਪਜੈ ਦਾ ਅਰਥ ਪੈਦਾ ਹੁੰਦਾ ਹੈ, ਬਿਣਸ ਹੈ, ਤੇ ਉਸੇ ਪਾਣੀ ਦੇ ਵਿੱਚ ਪਲਟ ਕੇ ਉਹ ਖਤਮ ਹੋ ਜਾਂਦਾ, ਉਹ ਬਿਣਸ ਜਾਂਦਾ, ਤੇ ਸਾਹਿਬ ਕਹਿੰਦੇ ਨੀਤ ਨੀਤ ਦਰ ਤੇ ਰੋਜ਼ ਤੂੰ ਅੱਖਾਂ ਨਾਲ ਤੱਕਣਾ ਪਏ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਕਹਿੰਦੇ ਹੋ ਮੇਰੇ ਮਿੱਤਰ ਇੱਕ ਗੱਲ ਇਹ ਧਿਆਨ ਨਾਲ ਆਪਣੇ ਪੱਲੇ ਬੰਨ ਲੈ, ਜਿਵੇਂ ਪਾਣੀ ਵਿੱਚ ਬੁਲਬਲੇ ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਉਹ ਬਿਰਸ ਜਾਂਦੇ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਵੀ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਕੀਤੀ, ਇਸ ਤੋਂ ਜ਼ਿਆਦਾ ਇਹਦੀ ਹਸਤੀ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਚ ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਨੇ ਇਹ ਪ੍ਰਮਾਣ ਦਿੱਤੇ। ਪਾਣੀ ਆਪਾਂ ਤੱਕਣੇ, ਸਤਿਗੁਰੂ ਨੇ ਬੜੀ ਰਮਜ ਭਰਪੂਰ ਬਚਨ ਕਹੇ, ਜਦੋਂ ਬੁਲਬਲੇ ਦਾ ਜਨਮ ਨਹੀਂ ਨਾ ਹੋਇਆ, ਦਰਿਆ ਨੂੰ ਤੱਕੋ ਜਾਂ ਪਾਣੀ ਦੀ ਆੜ ਭਰ ਕੇ ਜਾਂਦੀ ਹੋਵੇ ਜਾਂ ਬਰਸਾਤ ਪੈਂਦੀ ਹੋਵੇ, ਜਦੋਂ ਬੁਲਬਲੇ ਦਾ ਜਨਮ ਨਹੀਂ ਹੋਇਆ ਉਦੋਂ ਵੀ ਪਾਣੀ ਸੀ, ਤੇ ਜਦੋਂ ਇਹ ਬੁਲਬਲਾ ਬਣ ਗਿਆ ਕੁਝ ਸਮੇਂ ਦੇ ਲਈ ਸਾਡੀਆਂ ਅੱਖਾਂ ਨੂੰ ਨਜ਼ਰ ਆਇਆ ਤੇ ਬੁਲਬਲਾ ਬਣ ਕੇ ਵੀ ਪਾਣੀ ਹੈ, ਤੇ ਧਿਆਨ ਰੱਖਣਾ ਜਦੋਂ ਬੁਲਬਲੇ ਨੇ ਬਿਣਸ ਜਾਣਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿ। ਇਹ ਪਹਿਲਾਂ ਵੀ ਪਾਣੀ ਸੀ, ਬੁਲਬਲਾ ਬਣੇਗਾ ਤਾਂ ਵੀ ਪਾਣੀ ਹੈ, ਤੇ ਜੇ ਉਸ ਬੁਲਬਲੇ ਨੇ ਬਿਣਸ ਜਾਣਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਂ ਵੀ ਪਾਣੀ ਹੈ। ਤੇ ਹੇ ਪਿਆਰੇ ਤੂੰ ਇੱਕ ਗੱਲ ਧਿਆਨ ਨਾਲ ਸਮਝ ਕਿ ਬੁਲਬਲਾ ਬਣਿਆ ਕਿਉਂ ਹੈ। ਸਾਹਿਬ ਕਹਿੰਦੇ ਨੇ ਹਵਾ ਦਾ ਦੋਸ਼, ਹਵਾ ਦੇ ਭਰਮ ਕਰਕੇ ਪਾਣੀ ਵਿੱਚ ਬੁਲਬੁਲਾ ਪੈਦਾ ਹੋ ਗਿਆ। ਜਿੰਨੀ ਦੇਰ ਤੱਕ ਉਸ ਪਾਣੀ ਦੇ ਵਿੱਚ ਹਵਾ ਟਿਕੀ ਏ ਉਨੀ ਦੇਰ ਤੱਕ ਉਹ ਬੁਲਬੁਲਾ ਵੱਖ ਪ੍ਰਤੀਤ ਹੁੰਦਾ, ਪਰ ਜਦੋਂ ਉਸ ਬੁਲਬੁਲੇ ਦੇ ਵਿੱਚੋਂ ਹਵਾ ਨਿਕਲ ਜਾਏ ਪਰਤ ਕੇ ਉਹ ਪਾਣੀ ਵਿੱਚ ਲੀਨ ਹੋ ਜਾਂਦਾ, ਸਮਝ ਹੀ ਨਹੀਂ ਪੈਂਦੀ ਕਿ ਕਿਹੜੀ ਥਾਂ ਤੇ ਬੁਲਬੁਲਾ ਬਣਿਆ ਸੀ ਤੇ ਕਿਹੜੇ ਪਾਣੀ ਵਿੱਚੋਂ ਬਣਿਆ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤੂੰ ਆਪਣੀ ਵੱਖਰੀ ਹਸਤੀ ਮਤ ਕਾਇਮ ਕਰ, ਤੂੰ ਤਾਂ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ, ਜਿਵੇਂ ਪਾਣੀ ਵਿੱਚ ਹਵਾ ਭਰੀ ਜਾਏ ਤੇ ਬੁਲਬਲਾ ਬਣਦਾ, ਨਿਕਲ ਜਾਏ ਤਾਂ ਪਾਣੀ ਦਾ ਪਾਣੀ ਰਹਿ ਜਾਂਦਾ। ਐ ਮਨੁੱਖ ਤੂੰ ਇੱਕ ਬੁਲਬਲਾ ਹੈ, ਵਾਹਿਗੁਰੂ ਨੇ ਤੇਰੇ ਅੰਦਰ ਸਵਾਸਾਂ ਦੀ ਹਵਾ ਭਰ ਦਿੱਤੀ, ਮਤਾ ਤੂੰ ਮਾਣ ਕਰਕੇ ਆਪਣੀ ਵੱਖਰੀ ਹਸਤੀ ਕਾਇਮ ਕਰ ਲੈ। ਜਦੋਂ ਤੈਨੂੰ ਤਨ ਇਹ ਬੁਲਬਲਾ ਨਹੀਂ ਸੀ ਮਿਲਿਆ ਉਦੋਂ ਵੀ ਤੂੰ ਜੀਵ ਆਤਮਾ ਸੈਂ, ਪਰਮਾਤਮਾ ਦੀ ਅੰਸ਼ ਸੈਂ, ਤੇ ਕੱਲ ਨੂੰ ਜਦੋਂ ਆ ਹਵਾ ਨਿਕਲ ਗਈ ਨਾ ਅੰਦਰੋਂ ਸਵਾਸ ਖਤਮ ਹੋ ਗਏ ਪਿਆਰਿਆ, ਪਰਤ ਕੇ ਫਿਰ ਵੀ ਤੂੰ ਰੱਬ ਦੀ ਅੰਸ਼ ਹੈ। ਇਹਦਾ ਮਤਲਬ ਸਰੀਰ ਤੋਂ ਪਹਿਲਾਂ ਵੀ ਵਾਹਿਗੁਰੂ ਏ, ਹੁਣ ਵੀ ਤੇਰੇ ਅੰਦਰ ਉਹਦੀ ਜੋਤ ਏ, ਤੇ ਜਿੱਦਣ ਇਸ ਬੁਲਬੁਲੇ ਨੇ ਬਿਰਸਣਾ ਉਸ ਦਿਨ ਤੋਂ ਬਾਅਦ ਯਾਦ ਰੱਖੀ ਫਿਰ ਕੇਵਲ ਪਾਣੀ ਦਾ ਪਾਣੀ ਰਹਿ। ਗੁਰੂ ਗ੍ਰੰਥ ਸਾਹਿਬ ਨੇ ਐਸੇ ਬਚਨ ਕੀਤਾ, ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਉਹਨਾਂ ਨੇ ਚਾਰ ਦੀ ਗਿਣਤੀ ਕੀਤੀ, ਪਾਣੀ ਤੇ ਪਾਣੀ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ ਲਹਿਰਾਂ, ਤੇ ਤੀਸਰੀ ਗਿਣਤੀ ਕੀਤੀ ਉਹਨਾਂ ਨੇ ਬੁਲਬਲੇ ਦੀ ਆ ਝੱਗ ਦੀ, ਤੇ ਚੌਥੀ ਗਿਣਤੀ ਉਹਨਾਂ ਨੇ ਕੀਤੀ ਇਹ ਸਮੁੰਦਰ ਦੀ। ਕਹਿੰਦੇ ਨੇ ਯਾਦ ਰੱਖ ਸਮੁੰਦਰ ਇੱਕ ਏ, ਜਦੋਂ ਉਹਦੀਆਂ ਲਹਿਰਾਂ ਟਕਰਾਉਂਦੀਆਂ ਨੇ ਉਹਦੇ ਵਿੱਚੋਂ ਝੱਗ ਬਣ ਜਾਂਦੀ ਏ। ਉਹਦੇ ਲਈ ਸਾਹਿਬ ਨੇ ਸ਼ਬਦ ਫੇਨ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਨੇ, ਉਹੀ ਪਾਣੀ ਏ, ਤੇ ਜਦੋਂ ਉਹ ਕਿਤੇ ਜਵਾਰ ਭਾਟਾ ਹੁੰਦਾ ਤੇ ਲਹਿਰਾਂ ਉੱਪਰ ਨੂੰ ਉੱਠਦੀਆਂ ਨੇ ਉਹੀ ਪਾਣੀ ਲਹਿਰਾਂ ਦਾ ਰੂਪ ਏ, ਉਹੀ ਪਾਣੀ ਝੱਗ ਦਾ ਰੂਪ ਏ, ਉਹੀ ਪਾਣੀ ਬੁਲਬਲੇ ਦਾ ਰੂਪ ਏ। ਇਹ ਤਿੰਨ ਅਵਸਥਾਵਾਂ ਵਿੱਚ ਪਾਣੀ ਏ, ਤੇ ਜਦੋਂ ਸ਼ਾਂਤ ਹੋ ਜਾਂਦਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹੀ। ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ। ਭਗਤ ਨਾਮਦੇਵ ਜੀ ਕਹਿ ਰਹੇ ਨੇ ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਜਲ ਤਰੰਗ ਪਾਣੀ ਦੀਆਂ ਲਹਿਰਾਂ, ਅਰ ਫੇਨ ਫੇਨ ਦਰ ਤੇ ਝੱਗ, ਬੁਦਬੁਦਾ ਪਾਣੀ ਦੇ ਬੁਲਬਲੇ, ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ, ਆਣ ਨਾ ਕੋਈ ਇਹਦੇ ਵਿੱਚ ਦੂਜਾ ਕੋਈ ਨਹੀਂ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਆਪ ਲੀਲਾ ਬਣਾਈ ਹੋਈ। ਇਸ ਮਨੁੱਖ ਦੀ ਹਸਤੀ ਕੀ ਹੈ? ਹੁਣ ਪਾਣੀ ਦਾ ਬੁਲਬਲ ਹੈ। ਕਈ ਵਾਰੀ ਮਨ ਸੋਚਦਾ ਕਿ ਐਵੇਂ ਆਪਾਂ ਆਪਣੀ ਵੱਖਰੀ ਹੋਂਦ ਕਾਇਮ ਕਰੀ ਬੈਠੇ ਹਾਂ, ਸਤਿਗੁਰੂ ਕਿਤੇ ਤੇ ਕਹਿਣਗੇ ਮਿੱਟੀ ਦਾ ਭਾਂਡਾ, ਤੇ ਸ਼ਾਇਦ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਬਸ ਥੋੜੀ ਜਿਹੀ ਠੋਕਰ ਲੱਗਣ ਦੀ ਦੇਰ ਏ, ਇੰਨੇ ਵਿੱਚ ਹੀ ਉਹਦਾ ਕੰਮ ਹੋ ਜਾਂਦਾ। ਸਾਹਿਬ ਕਹਿੰਦੇ ਪਾਣੀ ਦਾ ਬੁਲਬਲਾ ਐਵੇਂ ਮਾਣ ਕਰੀ ਬੈਠਾ, ਵਿੱਚੋਂ ਹਵਾ ਨਿਕਲੀ ਫਿਰ ਪਾਣੀ ਦਾ ਰੂਪ ਬਣ ਜਾਣਾ, ਪਰ ਸਾਹਿਬ ਕਹਿੰਦੇ ਆਪਣੀ ਵੱਖਰੀ ਹੋਂਦ ਤਾਂ, ਕਿਉਂਕਿ ਗੁਰੂ ਕੀ ਮਤ ਨਹੀਂ ਲਈ। ਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਭਟਕਦਾ ਹੈ, ਸਤਿਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਗੁਰਦੇਵ ਨੇ ਬੜੇ ਪਿਆਰੇ ਬਚਨ ਕੀਤੇ ਨੇ, ਭਾਈ ਗੁਰਦਾਸ ਨੇ, ਕਹਿੰਦੇ ਨੇ ਆਪਾਂ ਕਾਗਜ਼ ਦੀ ਪਤੰਗ ਬਣਾਉਂਦੇ, ਉਸ ਪਤੰਗ ਨੂੰ ਬੱਚੇ ਅਸਮਾਨ ਵਿੱਚ ਉਡਾਉਂਦੇ, ਦੋ ਬੱਚੇ ਦੇ ਹੱਥ ਵਿੱਚ, ਤੇ ਭਾਈ ਸਾਹਿਬ ਕਹਿੰਦੇ ਨੇ ਪਤੰਗ ਉੱਡਦੀ ਕਿਤੇ ਆਸਣੇ ਪਈ ਹੈ ਡੋਰ ਤੇ, ਤੇ ਅੱਗੋਂ ਉੱਤਰ ਮਿਲਦਾ ਨਹੀਂ। ਇਸ ਪਤੰਗ ਦਾ ਅਸਮਾਨ ਵਿੱਚ ਉੱਡਣ ਦਾ ਇੱਕੋ ਕਾਰਨ ਹੈ, ਕਦੀ ਇਹ ਖੱਬੇ ਨੂੰ ਹੁੰਦੀ ਏ, ਕਦੀ ਸੱਜੇ ਨੂੰ ਹੁੰਦੀ ਏ। ਇਹ ਪਤੰਗ ਅਸਮਾਨ ਵਿੱਚ ਉੱਡ ਕੇ ਵੀ ਟਿਕਦੀ ਨਹੀਂ, ਤੇ ਪੁੱਛਿਆ ਇਹਨੂੰ ਉੱਡਣ ਦਾ ਜਾਂ ਉਡਾਣ ਦਾ ਕਾਰਨ ਕੀ ਏ, ਤੇ ਉਹਨਾਂ ਨੇ ਕਿਹਾ ਹਵਾ ਏ, ਹਵਾ ਕਰਕੇ ਕੇਵਲ ਪਤੰਗ ਉੱਡਦੀ ਏ, ਤੇ ਜਦ ਹਵਾ ਸ਼ਾਂਤ ਹੋ ਜਾਏ ਤੇ ਇਸ ਪਤੰਗ ਨੇ ਕਿੰਨਾ ਉੱਡ ਲੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਸੂਤਰ ਦਾ ਧਾਗਾ ਲੈ ਲਓ, ਉਹਦੇ ਥੱਲੇ ਇੱਕ ਲਾਤੂ ਬੰਨ ਲਓ, ਤੇ ਸੂਤਰ ਦੇ ਧਾਗੇ ਨੂੰ ਮਰੋੜੀ ਦੇ ਦਿਓ ਚੰਗੀ ਤਰ੍ਹਾਂ, ਤੇ ਭਾਈ ਸਾਹਿਬ ਕਹਿੰਦੇ ਨੇ ਪਰਤ ਕੇ ਉਸ ਧਾਗੇ ਦੇ ਇੱਕ ਸਿਰੇ ਨੂੰ ਪਕੜ ਲਓ, ਮਰੋੜੀ ਨੂੰ ਛੱਡੋ, ਤੇ ਉਹ ਜਿਹੜਾ ਲਾਤੂ ਥੱਲੇ ਬਣਿਆ ਨਾ, ਉਹ ਧਾਗੇ ਦੀ ਮਰੋੜੀ ਕਰਕੇ ਬੜੀ ਤੇਜ਼ ਰਫ਼ਤਾਰ ਨਾਲ ਘੁੰਮਦਾ, ਤੇ ਕਹਿੰਦੇ ਓਨੀ ਦੇਰ ਤੱਕ ਘੁੰਮੇਗਾ ਜਿੰਨੀ ਦੇਰ ਤੱਕ ਧਾਗੇ ਦੇ ਵੱਟ ਪੈ ਰਹਿੰਦੇ ਨੇ, ਤੇ ਜਦੋਂ ਧਾਗੇ ਦੇ ਵੱਟ ਮੁੱਕ ਜਾਣ ਉਹ ਲਾਤੂ ਘੁੰਮਣ ਵਾਲਾ ਵੀ ਟਿਕ ਜਾਂਦਾ। ਤੀਜਾ ਵਚਨ ਸ਼੍ਰੀਮਾਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਸੋਨੇ ਵਿੱਚ ਹੋਵੇ ਮੈਲ, ਉਹਨੂੰ ਕੁਠਾਲੀ ਵਿੱਚ ਪਾ ਕੇ ਤਪਾਈ ਜਾਓ, ਤੇ ਉਸ ਸੋਨੇ ਨੇ ਤਪੀ ਜਾਣਾ। ਉਸ ਦਿਨ ਵੀ ਇੱਥੇ ਅਰਜ਼ ਕੀਤੀ ਸੀ, ਤੇ ਜਦੋਂ ਉਹਦੀ ਮੈਲ ਸੜ ਗਈ, ਉਹਦੇ ਅੰਦਰੋਂ ਮੈਲ ਖਤਮ ਹੋ ਗਈ, ਤੇ ਪਰਤ ਕੇ ਉਹੀ ਸੋਨਾ ਜਿਹੜਾ ਕੁਠਾਲੀ ਵਿੱਚ ਟਿਕ ਜਾਂਦਾ। ਕਹਿੰਦੇ ਨੇ ਜਿਵੇਂ ਹਵਾ ਹੋਵੇ ਤੇ ਪਤੰਗ ਭਟਕਦੀ ਏ, ਧਾਗੇ ਨੂੰ ਵੱਟ ਆਏ ਹੁਣ ਤਾਂ ਲਾਤੂ ਤੜਪਦਾ ਹੈ, ਜੇ ਕਿਤੇ ਸੋਨੇ ਵਿੱਚ ਮੈਲ ਹੋਵੇ ਤੇ ਸੋਨਾ ਤੜਪਦਾ ਹੈ। ਤੇ ਸਜਣਾ ਮਨ ਵੀ ਤਾਂ ਹੀ ਵੱਖਰੀ ਹੋਂਦ ਕਰੀ ਬੈਠਾ ਕਹਿਣ, ਕਿਉਂਕਿ ਇਹਦੇ ਅੰਦਰ ਭੈੜੀ ਮੱਤ ਤੇ ਦੁਬਧਾ ਪਈ ਹੋਈ। ਜੇ ਇਹਦੇ ਅੰਦਰ ਗੁਰੂ ਕੀ ਮੱਤ ਆ ਜਾਏ ਤੇ ਇੱਕ ਦੀ ਟੇਕ ਲੈ ਲੈ, ਤੇ ਇਹੀ ਮਨ ਇੰਨਾ ਕੁ ਟਿਕ ਜਾਏ ਜਿਹੜਾ ਹੁਣ ਝੱਕ ਮਾਰਦਾ ਹਰ ਵਕਤ, ਤੇ ਇਹ ਬੁਲਾਇਆ ਵੀ ਕਿਸੇ ਦਾ ਬੋਲੇਗਾ ਨਹੀਂ। ਭਾਈ ਸਾਹਿਬ ਦਾ ਇੱਕ ਬਿਰਤ ਆਉਂਦਾ, ਕਹਿਣ ਲੱਗੇ ਪਵਨ ਗਮਨ ਜੈਸੇ ਉਡਿਆ ਗੁਡਿਆ ਉੱਡਤ ਰਹੇ, ਜਿਵੇਂ ਹਵਾ ਦਾ ਝੌਂਕਾ ਆਵੇ ਤੇ ਪਤੰਗ ਉੱਡਦੀ। ਕਹਿਣ ਲੱਗੇ ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਕਦੀ ਹਵਾ ਤੋਂ ਬਿਨਾਂ ਗੁੱਡੀ ਉੱਡੇਗੀ ਨਹੀਂ। ਕਹਿਣ ਲੱਗੇ ਕਿ ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਜਿਵੇਂ ਧਾਗੇ ਦੀ ਮਰੋੜੀ ਨਾਲ ਲਾਟੂ ਘੁੰਮਦਾ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਉਹ ਡੋਰ ਦਾ ਵੱਟ ਖਤਮ ਹੋ ਜਾਏ ਤੇ ਇਹ ਜਿਹੜਾ ਲਾਟੂ ਖਤਮ ਟਿਕ ਜਾਂਦਾ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ ਭਾਈ ਸਾਹਿਬ ਨੇ ਅਖੀਰ ਵਿੱਚ ਜਿਹੜੀ ਗੱਲ ਕਹੀ, ਮੈਂ ਸੰਖੇਪ ਤਤਵਾ ਲਾਵਾਂ। ਕਹਿਣ ਲੱਗੇ ਦੁਰਮਤ ਦੁਬਤਾ ਭਟਕਤ ਚਤਰ ਕੁੰਟ, ਚਾਰ ਚਪੇਰੇ ਭਟਦਾ ਇਹ ਭੈੜਾ ਮਨ, ਤੇ ਜਦੋਂ ਗੁਰਮਤ ਏਕ ਟੇਕ ਮੋਨ ਨਾ ਭਗਤ ਹੈ, ਜਦੋਂ ਗੁਰੂ ਕੀ ਮੱਤ ਦੀ ਟੇਕ ਲੈ ਲੈਗਾ ਫਿਰ ਪਿਆਰਿਆ ਇਹ ਮਨ ਸ਼ੁੱਧ ਸੋਨੇ ਦੀ ਤਰ੍ਹਾਂ ਟਿਕ ਜਾਏ, ਇਹੀ ਪਤੰਗ ਦੀ ਤਰ੍ਹਾਂ ਉੱਡੇਗਾ ਨਹੀਂ, ਇਹੀ ਲਾਟੂ ਦੀ ਤਰ੍ਹਾਂ ਘੁੰਮੇਗਾ ਨਹੀਂ। ਵੱਖਰੀ ਹੋਂਦ ਇਸ ਕਰਕੇ ਕਿਉਂਕਿ ਅੰਦਰ ਭੈੜੀ ਮੱਤ ਟਿਕੀ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸੀ ਖੇਡ, ਮਨ ਨੂੰ ਲੱਗਦੀ ਨਹੀਂ ਨਾ, ਆਪਾਂ ਆਪਣੇ ਘਰਾਂ ਵਿੱਚ ਤੱਕਣੇ ਆ, ਇੱਕ ਦੀ ਮੌਤ ਹੁੰਦੀ ਏ ਤੇ ਦੂਜੇ ਨੂੰ ਪਤਾ ਵੀ ਏ ਕਿ ਜਿਸ ਰਾਹ ਅੱਜ ਇਹ ਤੁਰਿਆ ਕੱਲ ਨੂੰ ਮੈਂ ਵੀ ਚਲੇ ਜਾਣਾ, ਪਰ ਦੇਖੋ ਮਨ ਕਿੰਨਾ ਕੁ ਨਿਡਰ ਤੇ ਵਿਵਾਹ ਕੇ ਆਪਣੇ ਘਰ ਵਿੱਚੋਂ ਅਰਥੀ ਉੱਠਣ ਦੇ ਬਾਵਜੂਦ ਵੀ ਇਹਨੂੰ ਪਤਾ ਨਹੀਂ ਲੱਗਦਾ ਕਿ ਜੇ ਇੱਕ ਪਾਣੀ ਦਾ ਬੁਲਬੁਲਾ ਅੱਜ ਬਿਰਸ ਗਿਆ ਕੱਲ ਨੂੰ ਮੈਂ ਵੀ ਬਿਰਸ ਜਾਣਾ, ਪਰ ਪਤਾ ਨਹੀਂ ਫਿਰ ਵੀ ਮਾਣ ਕਰਕੇ ਆਪਣੇ ਆਪ ਨੂੰ ਖੋਹ ਵਿੱਚ ਲਪੇਟੀ ਰੱਖਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇਸ ਬੁਲਬਲੇ ਦੀ ਗੱਲ ਕਰਦਿਆਂ ਬੜੇ ਪਿਆਰੇ ਬਚਨ ਕਹੇ। ਗੁਰੂ ਤੇਗ ਬਹਾਦਰ ਜੀ ਦਾ ਵੀ ਇੱਕ ਬਚਨ ਆਉਂਦਾ, ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਰਸ ਹੈ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਾਈ। ਦੇਖੋ ਮੇਰੇ ਵਾਹਿਗੁਰੂ ਨੇ ਕਿਹੋ ਜੀ ਰਚਨਾ ਬਣਾ ਦਿੱਤੀ, ਇੱਕ ਬਿਰਸੇ ਉਸੇ ਘਰ ਵਿੱਚ ਇੱਕ ਦੀ ਮੌਤ ਵੀ ਹੁੰਦੀ ਏ, ਤੇ ਜਿਹੜਾ ਮਰੇ ਹੋਏ ਦੀ ਅਰਥੀ ਚੁੱਕ ਕੇ ਲਿਜਾਂਦਾ ਪਿਆ ਉਹ ਸਮਝਦਾ ਮੈਂ ਸਦਾ ਲਈ ਕਾਇਮ ਰਹਿ ਜਾ। ਇੱਕ ਬਿਰਸ ਹੈ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਾਈ। ਪਰ ਗੁਰੂ ਤੇਗ ਬਹਾਦਰ ਜੀ ਤੁਸੀਂ ਕੀ ਦੁਨੀਆਂ ਨੂੰ ਤੱਕਦੇ ਹੋ, ਤੇ ਸਾਹਿਬ ਕਹਿੰਦੇ ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਸ਼ਾਈ, ਜਿਵੇਂ ਬਦਲਾਂ ਦੀ ਸ਼ਾਨ ਹੈ ਸਦਾ ਲਈ ਟਿਕੇ ਨਹੀਂ ਰਹਿਣਾ, ਐ ਗੁਰੂ ਕੇ ਸਿੱਖਾਂ ਐਸ ਪਾਣੀ ਦੇ ਬੁਲਬਲੇ ਨੇ ਵੀ ਸਦਾ ਲਈ ਟਿਕੇ ਨਹੀਂ ਰਹਿਣਾ। ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਸ਼ਾਈ, जन नानक जग जानो मिथ्या रहो राम शरनाई कहने मैं दुनिया नूं झूठी समझ के ओदे चरणां नूं जुड़िया वा जिन्हें बुलबुले नूं पैदा किया हो। मैं अर्ज कर रहा बाबा फरीद साहब ने वचन किया कह लगे देख मना असी लोग भी मनाने याद आम तौर ते माता पिता दी दादी दादे दी बुजुर्गां दी पर बाबा फरीद साहब कहने कभी मेरी तरह याद मनाई। पुछा किवें इत्थे भी आपां तकने आ कि कबर अस्थान विच लोग अपने बुजुर्गां दी कबर ते फुल रखदे इहदा मतलब उहनां नूं सत्कार अपने वलों अदब समर्पित करदे ने। पर बाबा फरीद कहने जदों मैं अपने अम्मा ते अब्बा दी कबर कोलों निकलना वा ना मैं फुल नहीं रखदा। कहने मैं कबर कोल खलो इस गल पुछना वा कि कदी ओ समा सी इस अम्मा ने जन्म दिता ते अपनी गोद विच रख के मैनूं लोरियां दित्तियां अखां तो दूर ना होण दित्ता ते इस अब्बा ने दिन रात मेरी संभाल कीती परवरिश कीती ते अपनी सब कुछ खर्च कर दिता केवल इस ते कि मेरा पुत्र सियाणा सूझवान होवे होवे लायक होवे। ते कहिंदे फिर मैं पुछना वा ओ मना जन्म देण वाली मां परवरिश करन वाला अब्बा बापू दोनों कबर विच पए ने ते इन्हां दे वड्डे वडेरे भी इन्हां तों पहलां चले गए ओ पानी दे बुलबुलिया जे तेनू जन्म देण वाले नहीं रहे ते चेते रखी जिन्हां नूं तू जन्म देना पे एक दिन इन्हां ने तेनू अगे टोर दे तू एक पानी दा बुलबुला इस तों ज्यादा नहीं। तां ही उन्हां ने वचन कीता कहन लगे फरीदा किथे तेंडे मापिआं किथे ने तेरे मां बाप जिन्नी तू जनियो ए जिन्हां ने तेनू जन्म दिता तैं पासों ओ लत गए तेरे कोलों धक्के ना चले गए तू अजे ना पतीणे होए ओ कठोर मना घटो घट कबर स्थान विच अम्मा ते अब्बा दी कबर नूं देख के पतीजदा कि एक दिन तू भी इसे रस्ते ते जाना। खैर मैं अर्ज कर रहा गुरु तेग बहादुर जी कह रहे ने जैसे जलते बुदबुदा उपजै बिरसै नीत के जिवें पानी विचों बुलबुले पैदा हुंदे ने देखने उपजदे ने परत के फिर बिरस जांदे ने पैदा हुंदे ने फिर आलोक हो जांदे ने इन्हां दी हस्ती किन्नी कोए साध संगत पर बुलबुले विच तां एक अजे गुण है ओ हसदा आउंदा हसदा ही रहिंदा है ते हसदा ही चला जांदा है। एक मनुख ऐसा विरले ने जेड़े आउंदिआं हसदे ने जेड़े ध्यान रखियां संसार विच भी हसदे ने ते जान लग्यां भी हसदे ने पर बंदा ऐसा जदों जन्म लिया उदों भी रोंदा है ते जदों जिंदगी बतीत करदा उदों भी रोंदा है ते जान लग्यां चित नहीं करदा जान लग्यां भी रोंदा ही जांदा। सतगुरु ने बड़े प्यारे वचन कहे कुछ ऐसे ने जिहड़े हसदे हुंदे ने बुलबुले दी तरह हसदे चले जांदे ने कारण की है जदों तां बुलबुला अपनी वक्री हस्ती समझदा है उदों ओहदे पल्ले रोना पैंदा है ते जदों बुलबुला समझदा है कि मैं तां मरना ही नहीं क्योंकि जिस पानी विचों पैदा होया कल नूं इन्हें अपनी गोद विच लै लेना मैनू की रोण दी लोड़ है जिन्हें पैदा कीता है इन्हें समेट लेना रोना उन्हां दे पल्ले ने जिहड़े समुंदर तों अपने आप वख समझदे शायद कहिंदे ओह कदी नहीं रोंदे जिन्हां ने अपने आप नूं निरंकार सागर दी अंश समझिया है रोना केवल उन्हां दे पल्ले जिहड़े निरंकार तों वख हो जांदे शायद यही कारण दौलतां दाई जदों पहला दीदार करदी ना मेरे गुरु नानक दा ते जान लग्यां कि गल कहिंदी सी बाबा कालू तुसीं कदी भी किसे गरीब नूं मोड़िया नहीं जे रब ने तेनूं पुत्तर दी दात दित्ती ते मैनूं मोड़ी ना ते जदों मेरे बाबा जी दा आगमन होया ना ते साहब रोए नहीं मुस्कराए ने ते याद रखना सिख इतिहास विच गुरु नानक दे इस धर्म विच सब तो पहली जिहड़ी कृपा लई एक मुसलमान औरत जिहदा नाम दौलता दाई सब तो पहली बख्शिश नाल इह नवाजी गई आई बार ते बाबा जी नूं दित्ती वधाई वधाई बाबा कालू जी नूं कुछ देर लगे ते अगों कहिंदे हथ नाल कह दिता सी रहण दे मैं तिआ मैं तां बहुत रजी बाबा जी ने समझिया शायद यह घट दौलत से तार गुस्सा कर दी कहन लगे नहीं तू जो कहेगी मैं तेरी झोली भर देंगा तू मंग ता सही अज इन्ने ते सबर कर ओदियां अखां विच पानी सी कहन लगी बाबा की तू मैनू देगा मेरी झोली भरी गई कहन लगे किन्ने तेरी झोली भरी ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਪੁੱਛਿਆ ਕਿਵੇਂ? ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰਾ। ਉਹਦੀਆਂ ਅੱਖਾਂ ਵਿੱਚ ਪਾਣੀ ਸੀ। ਕਹਿਣ ਲੱਗੀ ਬਾਬਾ ਕੀ ਤੂੰ ਮੈਨੂੰ ਦਏਗਾ, ਮੇਰੀ ਝੋਲੀ ਭਰੀ ਗਈ। ਕਹਿਣ ਲੱਗੇ ਕਿੰਨੇ ਤੇਰੀ ਝੋਲੀ ਭਰੀ? ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਪੁੱਛਿਆ ਕਿਵੇਂ? ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰ ਮੁਸਕਰਾਇਆ। ਇਹਦਾ ਮਤਲਬ ਸੀ ਰੋਂਦੇ ਬੜੇ ਆਏ, ਰੋਂਦੇ ਬੜੇ ਗਏ, ਅੱਜ ਦੁਨੀਆਂ ਤੇ ਉਹ ਆ ਗਿਆ ਜਿਹੜੇ ਰੋਂਦਿਆਂ ਦੇ ਅੱਥਰੂ ਪੂੰਜ ਕੇ ਉਹਨਾਂ ਨੂੰ ਮੁਸਕਰਾਹਟ ਦੀ ਦਾਤ ਦੇ ਕੇ ਜਾਏ। ਸਾਹਿਬ ਕਹਿੰਦੇ ਨੇ ਇੱਕ ਗੱਲ ਸਮਝ ਲੈ, ਬੁਲਬੁਲਾ ਹੱਸਦਾ ਜਾਂਦਾ ਹੀ, ਪਰ ਉਹਨੂੰ ਪਤਾ ਮੈਂ ਸਮੁੰਦਰ ਵਿੱਚ ਪੈਦਾ ਹੋਇਆ, ਇਹਦੇ ਵਿੱਚ ਲੀਨ ਹੋਣਾ। ਸਾਹਿਬ ਕਹਿ ਰਹੇ ਨੇ ਜੈਸੇ ਜਲ ਤੇ ਗੁਦਬੁਦਾ ਉਪਜੈ ਦਿਲ ਸਹਿ ਨੀਤ, ਜਦ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਮੇਰੇ ਮਿੱਤਰ ਧਿਆਨ ਨਾਲ ਸੁਣ ਲੈ ਅਗਲਾ ਬਚਨ ਕੀਤਾ। ਕਹਿੰਦੇ ਨੇ ਜਿਹੜੇ ਜਗਤ ਵਿੱਚ ਰਹਿ ਕੇ ਆਪਣੀ ਵੱਖ ਹੋਂਦ ਸਮਝਦੇ ਨੇ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕਹਿੰਦੇ ਨੇ ਫਿਰ ਪ੍ਰਾਣੀ ਕਛੂ ਨਾ ਚੇਤਈ, ਪ੍ਰਾਣੀ ਦਰ ਤੇ ਪ੍ਰਾਣਾ ਦੇ ਆਸਰੇ ਚੱਲਣ ਵਾਲਾ, ਕਛੂ ਨਾ ਚੇਤਈ ਦਾ ਅਰਥ ਹੈ ਮੇਰੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਇਹ ਸ਼ਲੋਕ ਗੁਰੂ ਸਾਹਿਬ ਦੇ ਇਹਨਾਂ ਸ਼ਲੋਕਾਂ ਵਿੱਚ ਦੋ ਵਾਰੀ ਆਉਣਾ ਤੇ ਥੋੜਾ ਜਿਹਾ ਫਰਕ ਪੈਣਾ, ਧਿਆਨ ਰੱਖਣਾ ਇੱਕੋ ਜਿਹੀ, ਸਾਰੇ ਭਾਵ ਅਰਥ ਇੱਕੋ ਹੀ ਨੇ। ਇਸੇ ਵਿੱਚ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ, ਤੇ ਅੱਗੇ ਜਾ ਕੇ ਸ਼ਲੋਕ ਆਉਣਾ ਪ੍ਰਾਣੀ ਰਾਮ ਨਾ ਚੇਤਈ ਮਨ ਮਾਇਆ ਕੈ ਅੰਧ। ਸਾਹਿਬ ਜੀ ਨੇ ਮਦ ਮਾਇਆ ਕੈ ਅੰਧ ਉੱਤੇ ਇਹ ਬਚਨ ਆਉਣੇ ਨੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਪ੍ਰਾਣਾ ਦੇ ਆਸਰੇ ਤੁਰਨ ਵਾਲੇ, ਮਦ ਮਾਇਆ ਕੈ ਅੰਧ, ਮਦ ਦਰਸ ਦਾ ਨਸ਼ਾ, ਦੌਲਤ ਦੇ ਨਸ਼ੇ ਵਿੱਚ ਤੂੰ ਇੰਨਾ ਤੂੰ ਅੰਨਾ ਹੋ ਚੁੱਕਾ, ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕੀਤਾ। ਸਾਹਿਬ ਨੇ ਤੇ ਸ਼ਬਦ ਮਦ ਵਰਤੇ, ਵੈਸੇ ਮਦ ਦਾ ਅਖਰੀ ਅਰਥ ਹੁੰਦਾ ਸ਼ਰਾਬ, ਮਦ ਦਾ ਅਖਰੀ ਅਰਥ ਹੁੰਦਾ ਨਸ਼ਾ। ਸਾਹਿਬ ਕਹਿੰਦੇ ਨੇ ਮਾਇਆ ਵਿੱਚ ਇੰਨਾ ਤੂੰ ਤੂੰ ਨਸ਼ਾ ਹੀ ਹੋ ਗਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਕਦੀ ਯਾਦ ਹੀ ਨਹੀਂ ਕੀਤਾ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਤੇ ਧਰਮ ਦੀ ਦੁਨੀਆਂ ਵਿੱਚ ਇਹ ਖਿਆਲ ਪ੍ਰਚਲਿਤ ਹੈ। ਆਮ ਤੌਰ ਤੇ ਅਸੀਂ ਲੋਕ ਉਦਾਹਰਣ ਵੀ ਦਿੰਦੇ ਹਾਂ ਕਬੀਰ ਸਾਹਿਬ ਦੀ ਕਿ ਭਗਤੀ ਕਰਨ ਵਾਲਾ ਨਾ ਮਾਇਆ ਦੇ ਨੱਕ ਤੇ ਕੰਨ ਨੂੰ ਵੱਢ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਆਉਂਦਾ ਨਾ ਕਿ ਨਾਕੋ ਕਾਤੀ ਕਾਨੋ ਕਾਤੀ ਕਾਤ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਯਾਦ ਰੱਖਣਾ ਜੇ ਭਗਤ ਦੇ ਵਸ ਆ ਜਾਏ ਮਾਇਆ, ਉਹ ਨੱਕ ਤੇ ਕੰਨ ਨੂੰ ਕੱਟ ਦਿੰਦਾ ਮਾਇਆ ਦੇ ਨੂੰ, ਤੇ ਇਹਦੇ ਵੀ ਕੋਈ ਅੰਤਰੀਵ ਅਰਥ ਨੇ। ਖੈਰ ਮੈਂ ਅੱਗੇ ਤੁਰਾਂ, ਕਹਿਣ ਲੱਗੇ ਉਹ ਨੱਕ ਤੇ ਕੰਨ ਕੱਟ ਦਿੰਦਾ, ਤੇ ਕਹਿੰਦੇ ਨੇ ਜੇ ਕੋਈ ਮਾਇਆ ਦੇ ਕਾਬੂ ਆ ਜਾਏ ਕੱਟ ਕਰਦੀ ਇਹ ਵੀ ਘੱਟ ਨਹੀਂ ਗੁਜ਼ਾਰਦੀ, ਇਹ ਬੰਦੇ ਦੇ ਹੁੰਦਿਆਂ ਸੰਦਿਆਂ ਉਹਨੂੰ ਅੱਖਾਂ ਤੋਂ ਅੰਨਿਆ ਕਰ ਦਿੰਦੀ ਤੇ ਕੰਨਾਂ ਤੋਂ ਗੋਲੀਆਂ ਕਰ ਦਿੰਦੀ। ਸਤਿਗੁਰੂ ਕੀ ਬਾਣੀ ਵਿੱਚ ਬਚਨ ਹੁੰਦਾ ਹਜ਼ੂਰ ਦਾ। ਮਹਾਰਾਜ ਕਹਿੰਦੇ ਜਦੋਂ ਭਗਤ ਦੇ ਵਸ ਆਈ ਉਹਨੇ ਦਬਾ ਦਿੱਤਾ, ਤੇ ਜਦੋਂ ਇਹਨੇ ਕਿਸੇ ਨੂੰ ਵਸ ਕਰ ਲਿਆ, ਬੰਦੇ ਦੀਆਂ ਅੱਖਾਂ ਹੈ ਪਰ ਅੱਖਾਂ ਹੋਣ ਦੇ ਬਾਵਜੂਦ ਵੀ ਅੰਨਾ, ਕੰਨ ਹੈ ਪਰ ਕੰਨ ਹੋਣ ਦੇ ਬਾਵਜੂਦ ਵੀ ਸੁਣਦਾ ਨਹੀਂ ਪਿਆ, ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਾਇਆ ਧਾਰੀ ਆਪ ਅੰਨਾ ਬੋਲਾ, ਉਹਨੇ ਇੰਨਾ ਤੋਂ ਅਸਰ ਕਰ ਦਿੱਤਾ ਅੱਖਾਂ ਤੋਂ ਅੰਨਿਆ ਕਰ ਦਿੱਤਾ, ਤੇ ਕਹਿਣ ਲੱਗੇ ਕੰਨਾਂ ਤੋਂ ਬੋਲਾ ਕਰ ਦਿੱਤਾ। ਅੱਖਾਂ ਨਾਲ ਸਭ ਕੁਝ ਦੇਖਦਾ ਪਿਆ ਕਿ ਬਿਰਸ ਜਾਣਾ ਪਰ ਦੇਖਦਿਆਂ ਹੋਇਆਂ ਵੀ ਇਹਨੂੰ ਲੱਗਦੀ ਨਹੀਂ। ਕੰਨਾਂ ਨਾਲ ਰੋਜ਼ ਗੁਰੂ ਕੇ ਬਚਨ ਸੁਣਦਾ ਪਰ ਸੁਣ ਕੇ ਹਿਰਦੇ ਵਿੱਚ ਕਮਾਂਦਾ ਨਹੀਂ। ਸਾਹਿਬ ਕਹਿੰਦੇ ਨੇ ਮਾਇਆ ਧਾਰੀ ਆਪ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਝੋਲਾ, ਉਹ ਇਹਨਾਂ ਨੂੰ ਆਪਣੀ ਗੱਲ ਹੀ ਸੁਣਾਉਣ ਵਾਸਤੇ ਤਿਆਰ ਹੈ, ਦੂਜੇ ਦੀ ਗੱਲ ਸੁਣਨ ਤਿਆਰ ਹੀ। ਮਾਇਆ ਧਾਰੀ ਦਾ ਇੱਕ ਲੱਛਣ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਪਿਆਰਿਓ, ਮਾਇਆ ਮਾੜੀ ਨਹੀਂ ਪਰ ਮਾਇਆ ਦਾ ਮਤ ਮਾੜਾ, ਨਸ਼ਾ ਮਾੜਾ। ਹਜ਼ੂਰ ਨੇ ਬਾਣੀ ਵਿੱਚ ਕਿਹਾ ਗੁਰੂ ਤੇਗ ਬਹਾਦਰ ਜੀ ਨੇ, ਕਹਿਣ ਲੱਗੇ ਜੋਬਨ ਧਨ ਪ੍ਰਗਤਾ ਕੈ ਮਤ ਮੈਂ ਐਨ ਸਰਹਿ ਦੀਵਾਨਾ, ਬੰਦਾ ਜਵਾਨੀ ਦੇ ਨਸ਼ੇ ਵਿੱਚ ਵਡਿਆਈ ਦੇ ਨਸ਼ੇ ਵਿੱਚ ਤੇ ਦੌਲਤ ਦੇ ਨਸ਼ੇ ਵਿੱਚ ਚੂਰ ਰਹਿੰਦਾ, ਇੱਥੋਂ ਤੱਕ ਕਿ ਇੰਨਾ ਤੂੰ ਅੰਨਾ ਹੋ ਜਾਂਦਾ ਉਹ ਗੁਰੂ ਨੂੰ ਵੀ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਝੋਲਾ, ਸਾਹਿਬ ਕਹਿੰਦੇ ਨੇ ਆਪਣੀ ਸੁਣਾਉਣ ਦੀ ਕੋਸ਼ਿਸ਼ ਕਰਦਾ ਪਰ ਦੂਜੇ ਦੀ ਸੁਣਦਾ ਨੀ, ਇਹਨੂੰ ਕੀ ਦੁੱਖ ਹੈ, ਕੇਵਲ ਆਪਣੀ ਸੁਣਾਏਗਾ। ਕਦੀ ਤੱਕੋ ਐਮਨਾ ਬਾਦ ਦੀ ਧਰਤੀ ਤੇ ਇੱਕ ਮਾਇਆ ਧਾਰੀਏ, ਉਸ ਦੇ ਹਾਕਮ ਦਾ ਅੱਗੋ ਐਲ ਤਾਰੇ ਕਰਦਾ ਉਹ ਬ੍ਰਹਮ ਭੋਜੇ, ਸਾਧੂ ਸੰਤ ਉਹਦੇ ਘਰ ਆ ਕੇ ਭੋਜਨ ਸਕਦੇ ਨੇ। ਪਰ ਉਹ ਇੱਕ ਗੱਲ ਕਹਿੰਦਾ ਹੈ, ਭੋਜਨ ਜਿਉ ਜਾਂ ਮਰਜ਼ੀ ਛਕੋ, ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਗੱਲ ਤੁਹਾਨੂੰ ਮੇਰੀ ਸੁਣਨੀ ਪੈਗੀ, ਆਪਣੀ ਨਹੀਂ ਸੁਣਾਣੀ। ਪਰ ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਕਹਿਣ ਲੱਗੇ ਸੱਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਅੱਜ ਤੱਕ ਤੂੰ ਕੇਵਲ ਆਪਣੀ ਸੁਣਾਉਂਦਾ ਆਇਆ ਹੈ, ਤੇ ਯਾਦ ਰੱਖ ਮੈਂ ਤੇਰਾ ਬ੍ਰਹਮ ਭੋਜਨ ਹੀ ਛਕਣ ਆਇਆ, ਮੈਂ ਕੇਵਲ ਤੇਰੇ ਬੋਲੇ ਕੰਨਾਂ ਵਿੱਚ ਆਪਣੀ ਗੱਲ ਸੁਣਾਉਣ ਆਇਆ, ਕਿਉਂਕਿ ਤੂੰ ਦੂਜੇ ਦੀ ਅੱਜ ਤੱਕ ਸੁਣੀ ਨਹੀਂ ਨਾ, ਮੈਂ ਤੈਨੂੰ ਸੁਣਾਉਣ ਆਇਆ। ਤੇ ਉਹਨੇ ਪਹਿਲੀ ਇੱਕ ਗੱਲ ਕੀ, ਕਹਿਣ ਲੱਗਾ ਬਾਬਾ ਜੀ ਇਹ ਭੋਜਨ ਛਕੋ। ਸਾਹਿਬ ਨੇ ਕਿਹਾ ਨਹੀਂ, ਕਹਿੰਦਾ ਇੱਕ ਪ੍ਰਸ਼ਾਦੇ ਨਾਲ ਕੀ ਵਿਗੜਦਾ। ਗੁਰਦੇਵ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ, ਭਾਗੋ ਵਿਗੜਦਾ ਕੁਝ ਨਹੀਂ, ਕਿੱਕਰ ਦੇ ਬੀਜ ਨੂੰ ਕਦੀ ਕੰਡੇ ਨਹੀਂ ਹੁੰਦੇ, ਹੱਥ ਦੀ ਤਲੀ ਤੇ ਭਾਵੇਂ ਮਲੀ ਜਾਓ, ਬੀਜ ਵਿੱਚੋਂ ਕਦੀ ਨੀ ਕੰਡੇ ਨਿਕਲ ਕੇ ਖੁੱਟਦੇ। ਕਹਿਣ ਲੱਗੇ ਕੰਡਿਆਂ ਦਾ ਜਨਮ ਉਦੋਂ ਹੀ ਹੁੰਦਾ ਜਦੋਂ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਏ। ਇਹ ਤੇਰੇ ਸਵਾਦਿਸ਼ਟ ਭੋਜਨ ਮਾੜੇ ਨਹੀਂ, ਜੀਵ ਲਈ ਸਵਾਦੀ ਨੇ, ਪਰ ਪਿਆਰਿਆ ਜਦੋਂ ਤੂੰ ਗੁਰੂ ਗੁਰੂ ਜਪਦਾ ਹੀ ਨਾ, ਫਿਰ ਉਦੋਂ ਤੇਰੇ ਵਰਗਿਆਂ ਦਾ ਭੋਜਨ ਕੰਡਿਆਂ ਦੀ ਤਰ੍ਹਾਂ ਚੁਭਦਾ। ਸਾਹਿਬ ਨੇ ਨਿਰਉੱਤਰ ਕਰ ਦਿੱਤਾ, ਫਿਰ ਉਹਨੂੰ ਸੁਣਾ ਦਿੱਤਾ ਕਿ ਇਹ ਮਾਇਆ ਧਾਰੀ ਅੱਜ ਤੱਕ ਤੂੰ ਕੇਵਲ ਲੋਕਾਂ ਨੂੰ ਸੁਣਾਇਆ ਹੈ, ਅੱਜ ਮੇਰੀ ਵੀ ਗੱਲ ਸੁਣ ਲੈ। ਤੇ ਉਹਨੇ ਪੁੱਛਿਆ ਫਿਰ ਮਹਾਰਾਜ ਕੀ ਸੁਣਾ, ਉੱਥੇ ਹਜ਼ੂਰ ਨੇ ਕਿਹਾ ਸੀ, ਸੱਜਣਾ ਜੇ ਰੱਬ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਬ ਪੀਵੈ ਮਾਨਸ ਤਿੰਨ ਕਿਉਂ ਨਿਰਮਲ ਚੀਤ। ਪਰ ਸਾਹਿਬ ਕਹਿੰਦੇ ਸੁਣਦਾ ਨਹੀਂ। ਇੱਕ ਵਿਦਵਾਨ ਨੇ ਨਾ ਬੜਾ ਪਿਆਰਾ ਬਚਨ ਕੀਤਾ, ਭਾਵੇਂ ਉਹਨੇ ਗਾਥਾ ਵਿਅੰਗ ਨਹੀਂ ਦਿੱਤੀ, ਹੈ ਵਿਅੰਗ ਵਾਲੀ, ਪਰ ਗੱਲ ਉਹ ਸਪਸ਼ਟ ਇਹ ਕਰਦਾ ਪਿਆ ਕਿ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਧਿਆਨ ਰੱਖਣਾ ਉਹ ਦੂਜੇ ਦੀ ਨਹੀਂ ਜੇ ਸੁਣਦਾ, ਕੇਵਲ ਆਪਣੀ ਸੁਣਾਉਂਦਾ। ਸਾਡੇ ਸਮਾਜ ਵਿੱਚ ਤੱਕੀਏ ਜਾਂ ਕਿਤੇ ਰਾਜ ਪਦਵੀ ਵੱਲ ਤੱਕੋ, ਖੈਰ ਮੈਂ ਉਧਰ ਨਾ ਤੁਰਾਂ, ਬਾਣੀ ਵੱਲ ਆਵਾਂ ਕਿ ਹਰ ਇੱਕ ਮਾਇਆ ਧਾਰੀ ਦਾ ਮਤਲਬ ਹੀ ਇਹ ਜਿਹਦੇ ਅੰਦਰ ਪਕੜੇ। ਸ਼ਾਇਦ ਕਹਿੰਦੇ ਉਹ ਆਪਣੀ ਸੁਣਾਉਂਦਾ, ਦੂਜੇ ਦੀ ਸੁਣਦਾ ਨਹੀਂ। ਇੱਕ ਵਿਦਵਾਨ ਹੋਇਆ ਰੁਗਮੀ, ਉਹਨੇ ਬੜੀ ਸੋਹਣੀ ਇੱਕ ਗਾਥਾ ਦਿੱਤੀ, ਗੱਲ ਉਹਨੇ ਵਿਅੰਗ ਨਹੀਂ ਕਹੀ ਪਰ ਕਮਾਲ ਕਰ ਦਿੱਤੀ ਸਮਝਾਉਣ ਵਾਲੇ। ਕਹਿੰਦਾ ਇੱਕ ਵਾਰੀ ਕੋਈ ਮਨੁੱਖ ਬੋਲਾ ਸੀ, ਤੇ ਉਹਨਾਂ ਆਪਣਾ ਮਿੱਤਰ ਉਹਦਾ ਬਿਮਾਰ ਸੀ, ਤੇ ਉਹਦਾ ਪਤਾ ਪੁੱਛਣ ਗਿਆ। ਹੁਣ ਹੈ ਬੋਲਾ, ਉਹਨੇ ਪਹਿਲਾਂ ਤਿੰਨ ਸਵਾਲ ਤਿਆਰ ਕਰ ਲਏ ਵੀ ਜਦੋਂ ਮੈਂ ਉਹਦੀ ਮੰਜੀ ਕੋਲ ਜਾਵਾਂਗਾ ਨਾ, ਤੇ ਤਿੰਨ ਸਵਾਲ ਮੈਂ ਕਰਨੇ ਨੇ, ਤੇ ਪਹਿਲਾ ਸਵਾਲ ਮੈਂ ਉਹਦੇ ਤੋਂ ਪੁੱਛਾਂਗਾ, ਮਿੱਤਰਾ ਕੀ ਹਾਲ ਹੈ। ਕਹਿੰਦਾ ਮੈਨੂੰ ਸੁਣਾਈ ਤੇ ਦੇਣਾ ਨੀ, ਚਲੋ ਜੋ ਮਰਜ਼ੀ ਕਹੇਗਾ ਚੰਗਾ ਕਹੇਗਾ, ਮੈਂ ਇੱਕੋ ਗੱਲ ਕਹਿ ਦਾਂਗਾ, ਰੱਬ ਦਾ ਸ਼ੁਕਰ। ਤਿੰਨ ਸਵਾਲ ਤਿਆਰ ਕੀਤੇ ਉਸ ਗੋਲੇ ਨੇ ਕਿ ਪਹਿਲੀ ਗੱਲ ਮੈਂ ਪੁੱਛਾਂਗਾ ਤੇਰਾ ਹਾਲ ਕੀ ਏ, ਉਹ ਦੱਸੇਗਾ ਮੈਂ ਚੰਗਾ ਨਾ ਕਹਾਂਗਾ ਵੀ ਰੱਬ ਦਾ ਸ਼ੁਕਰ ਹੈ। ਕਹਿੰਦਾ ਦੂਜਾ ਸਵਾਲ ਮੈਂ ਨਾਲ ਹੀ ਕਰਾਂਗਾ, ਪਿਆਰਿਆ ਕਿਹੜਾ ਵੈਦ ਹਕੀਮ ਹੈ ਜਿਹਦੇ ਤੋਂ ਦਵਾਈ ਲੈਣਾ। ਕਹਿੰਦਾ ਉਹ ਦੱਸੇਗਾ ਮੈਂ ਕਹਿ ਦਾਂਗਾ, ਬਸ ਕਮਾਲ ਹੀ ਹੋ ਗਈ, ਇਹਦੇ ਵਰਗਾ ਕੋਈ ਹੈ ਹੀ ਨਹੀਂ। ਤੇ ਤੀਜਾ ਸਵਾਲ ਕਰਾਂਗਾ ਦਵਾਈ ਕਿਹੜੀ ਖਾਣਾ ਪਈ, ਜਦੋਂ ਦਵਾਈ ਦਾ ਨਾਂ ਲਏਗਾ ਮੈਂ ਕਹਾਂਗਾ ਬਸ ਇਹਦੇ ਵਰਗੀ ਦਵਾਈ ਤਾਂ ਦੁਨੀਆਂ ਤੇ ਮਿਲਦੀ ਨਹੀਂ। ਉਹ ਕਹਿੰਦੇ ਨੇ ਗਿਆ ਹੈ ਸੀ ਬੋਲਾ, ਕੇਵਲ ਸੁਣਾਉਣਾ ਜਾਣਦਾ ਸੀ, ਸੁਣਨਾ ਆਉਂਦਾ ਹੀ ਨਹੀਂ ਸੀ। ਰੂਮੀ ਲਿਖਦਾ ਜਾਂਦਿਆਂ ਸਰ ਪੁੱਛਦਾ ਮਰੀਜ਼ ਨੂੰ ਕੀ ਹਾਲ ਹੀ, ਉਹ ਬੜਾ ਥੱਕਿਆ ਪਿਆ ਸੀ ਵਿਚਾਰਾ, ਦੁਖੀ ਹੋ ਗਿਆ ਸੀ ਰੋਗ ਤੋਂ। ਕਹਿਣ ਲੱਗਾ ਕੀ ਹਾਲ ਹੀ, ਉਹਨੇ ਇੱਕੋ ਗੱਲ ਕੀ, ਮਰ ਗਏ। ਇਹ ਤਾਂ ਸਮਝਿਆ ਨਾ ਉਹਨੇ ਮੈਨੂੰ ਕਿਹਾ, ਕਹਿੰਦਾ ਰੱਬ ਦਾ ਸ਼ੁਕਰ, ਕਿਉਂਕਿ ਬੋਲਾ ਹੈ ਨਾ ਸੁਣ ਨਹੀਂ ਸਕਦਾ। ਪਹਿਲਾ ਸਵਾਲ ਕਰਦਾ ਹਾਲ ਕੀ, ਉਹ ਕਹਿੰਦਾ ਮਰ ਗਿਆ, ਕਹਿੰਦਾ ਰੱਬ ਦਾ ਸ਼ੁਕਰ ਹੈ। ਦੂਜਾ ਸਵਾਲ ਕਰਦਾ ਵੈਦ ਕੌਣ ਨੀ, ਉਹ ਕਿਹਾ ਪਿਆ ਸੀ ਪਹਿਲੇ ਹੀ ਦੁਖੀ ਸੀ। ਕਹਿਣ ਲੱਗਾ ਜਮਦੂਤ, ਕਹਿੰਦਾ ਇਹੋ ਜਿਹਾ ਵੈਦ ਰੱਬ ਹਰ ਇੱਕ ਨੂੰ ਬਖਸ਼ੇ, ਕਿਉਂਕਿ ਉਹ ਕੇਵਲ ਸੁਣਾਣੀ ਜਾਣਦਾ। ਤੀਜਾ ਉਹਨੇ ਸਵਾਲ ਕੀਤਾ ਦਵਾਈ ਕਿਹੜੀ ਖਾਣਾ, ਤੇ ਰੂਮੀ ਲਿਖਦਾ ਉਹ ਕਿਹਾ ਪਿਆ ਸੀ, ਕਹਿੰਦਾ ਦਵਾਈ ਕਾਹਦੀ ਖਾਣੀ ਹੈ, ਜ਼ਹਿਰ ਪੀਣ ਲੱਗਾ। ਕਹਿੰਦਾ ਸੱਜਣਾ ਇਹ ਦਵਾਈ ਖਾਣ ਵਾਲੇ ਛੇਤੀ ਤੰਦਰੁਸਤ ਹੋ ਜਾਂਦੇ। ਉਹਨੇ ਕਿਹਾ ਵੀ ਬੋਲਾ ਕੇਵਲ ਸੁਣਾ ਰਿਹਾ, ਸੁਣਦਾ ਨਹੀਂ। ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਧਾਰੀ ਬੋਲਾ ਉਹ ਵੀ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਨੂੰ ਆਪਣੀ ਸੁਣਾਉਣੀ ਚਾਹੁੰਦਾ। ਇਹੀ ਕਾਰਨ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਕਿਲੋੜੇ ਦਾ ਮਤਲਬ ਗੁਰੂ ਦੀ ਨਹੀਂ ਸੁਣਨੀ ਚਾਹੁੰਦੇ, ਆਪਣੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਪੁੱਛਾਂਗੇ ਨਿਤਨੇਮ ਦਾ ਕੀ ਲਾਭ ਹੈ, ਥੱਲੇ ਬੈਠ ਕੇ ਲੰਗਰ ਛਕਣ ਦਾ ਕੀ ਮਹੱਤਵ ਹੈ, ਕੀ ਲੋੜ ਪੈ ਗਈ ਇਸ ਤਰ੍ਹਾਂ। ਇਹਦਾ ਮਤਲਬ ਉਹ ਮਨਾ ਤੂੰ ਕੇਵਲ ਆਪਣੀ ਸੁਣਾਉਣ, ਗੁਰੂ ਦੀ ਗੱਲ ਸੁਣਦੇ ਹੀ ਨਹੀਂ। ਹਜ਼ੂਰ ਨੂੰ ਫਿਰ ਪੁੱਛਿਆ ਕਬੀਰ ਸਾਹਿਬ ਨੂੰ ਕਿ ਜਿਹੜਾ ਬੰਦਾ अन्ना हो चुका है माया के नशे विच, उहदे उत्ते कोई असर है बाणी का। ते कबीर साहब ने बड़े कमाल की गल कही। हुण कई वारी असीं सवाल करने आ ना जी, बाणी इन्ने लोग पढ़ते ने, अखंड पाठ चलते ने, असर क्यों नहीं? ते भगत साहब ने इको श्लोक विच उत्तर दे दिता। कहिंदे वांस की पोरी की बंसरी बनती है, ते बंदा अपने लबा नाल ला के बुला नाल ला के फूक मारद, ते कहिंदे भावे 100 साल तक उस वांस विच फूका मारते रहो, ते फूक मार के देखो वांस विच कदी भी फूक नहीं टिकदी। एक पासों फूक मारी दूजे पासे निकल गई, जिवें वांस की पौड़ी विच कदी हवा नहीं टिकदी। ते सजना जिहड़ा बंदा माया के नशे विच अन्ना हो चुका है ना, उहदे अंदर छेती कीतिया गुरु की गल भी नहीं उठेगी। साहब ने बाणी विच वचन किया, कह लगे कबीर साचा सतगुर क्या करे, की करेगा सच्चा गुरु उत्थे, जो सिखा मैं चूक, ते जे कमान वाले अगो गुरु नूं सुनाण आ जाण। ते साहब कहिंदे ने अंधे एक ना ला गई जो वास बजाई है फूक, जो वास विच फूक मारी जा उहदा कोई असर है? साहब गुरु तेग बहादुर जी कह रहे ने, प्राणी कछु ना चेते ही, मत माया कै अंध। खे प्राणी, तू माया दे नशे विच गुलतान है, कदी उस अकाल पुरख वाहिगुरु नूं तू चेते कीता? कोई करोड़ा विचो एक अद्धा जमदा जिहड़ा इस दौलत नूं लै के उस अकाल पुरख वाहिगुरु की कृपा मिले दे नशे विच खटक नहीं हुंदा। तुलसी ने एक गल कही, वह कहिंदा वाहिगुरु ऐसो को जन्मियो जग माही, कोई जमदा दुनिया विच प्रभता पाए जात मद नाही, जिहड़ा प्रभता लै के कदी हंकारी नहीं हुंदा। मेरे गुरु ग्रंथ साहिब यही कारण जदों हथां दी सेवा बख्शदे ने ना, इहदा मतलब ही एवे कि सजना तेरी माया तेरा घर तां सफल होवेगा जे तू सतगुरु दे चरणां विच अपने तन मन धन नूं समर्पित कर देंगे। पर साहिब कहिंदे ने जिहड़ा माया दे नशे विच अन्ना, पर देख माया भी उहदे वास्ते दुखदाई बन गई। भाई साहिब भाई वीर सिंह होरां दी एक रुबाई बड़ी सोहनी, सवाल उठदा है कि अकाल पुरख की दित्ती हुई दात माया कदों दुखदाई बनती है? भाई साहब ने बड़े सोहने बचन कहे, कहिंदे ने कदी अंगूरां दीआं बेलां तकियां नहीं, देख उन्हां अंगूरां दीआं बेलां नूं रब ने मिठे अंगूर लाए ने, तेरे तन वास्ते तेनूं खुराक दिंदे ने, तेरे जिस्म लई लाभकारी ने, वाहिगुरु ने दाखां बनाईआं ने, तेरे तन नूं तंदुरुस्ती दिंदीआं ने। कहिंदे ने रब ने तां उन्हां विच रस भरिया कि बंदिआ तूं खा के तेरे तन विच कोई ताकत आवे, तू गुरु गुरु जप सके। ते जे हुण उस वेला नाल अंगूर तोड़े ते परत के मत विच पा के उन्हां नूं तरका दे, पहला कच्ची शराब बनाए ते परत के उन्हां अंगूरां दे रस दी शराब कढ के पी के तेरी मत मारी जाए, इहदे विच रब दा की दोष है? उन्हें तां अंगूर दित्ते सन, पर वरतों करन दी तां जांच तेनूं होनी चाहीदी सी ना। भाई साहब ने बड़े प्यारे बचन कह कहन लगे, दाखां ते अंगूरी शीशे कुदरत आप बनाए, वाहिगुरु ने अंगूर ते दाखां आप बनाईआं ने, दाखां ते अंगूरी शीशे कुदरत आप बनाए। कहन लगे मिठे रस न भर भर के वेला गल लटकाए, तू ओ तोड़ मत विच पाए रख रख के तरकाए, दुख देवे दारू उस विचों पी के जदों तेनू दारू ने दिता दुख। कहन लगे दुख देवे दारू उस विचों, पर किसे दा कसूर नहीं, तू अन आप चवाए, तू आप ता उन्हां विचों उस रस नू तरका तरका के दारू क्या बना। शायद कहिंदे ने माया गुजरान है, वाहिगुरु दे घर तक तेरे लिए सहायक हो सकती है, पर किन्ना को चंगा बंदा होवे जेड़ा माया नू पैरां दी इक सवारी बनाए, ते जिदे सिर दा भार बन जाए प्यारे ओ मंजिल ते पहुंचेगा कि। शायद कहिंदे ने प्राणी कछु न चेते ही, मत माया कै अंध, माया के नशे विच मत होया बंदा कदी अकाल पुरख वाहिगुरु नू चेते नहीं करदा। साहिब जी कहिंदे ने फिर हुंदा की है कि उहदे नाल अखीरले समय ते कौ नानक बिन हर भजन, परत ताहे जम फंध उहदे गले विच जमां दी फाही पाई जांदी। सतगुरु ने कृपा करके सिख नूं इह तक जुगत दित्ती है। साहिब कहिंदे ने जदों असीं पढ़ने शायद मैं इत्थे प्रमाण को दित्ता होवे, साहिब जी कहिंदे तिनका खादा पैदा माया सब वित है, जो नाम हर राते तिनके घर मंदर महल सराई सब वित है, जिनी गुरमुख सेवक सिख अभ्यागत जाए वरसाते गुरु बख्शिश करे। प्यारो एदे नशे विच मस्त ना होइए, सतगुरु बख्शिश करे, आपा नाम बाणी सिमरन नाल जुड़िए, जितना गुरु के शब्द में जुड़ांगे ना अपने अंदरों गुरु कृपा कर दे उन्नी दाता दी बख्शिश करके अपनी चरण चरण बख्श देने ते जिदन एदा मद आ गया प्यारिया उदन गुरु दे नाल तेरी बननी नहीं क्योंकि गुरु नाल तां बनदा ही होवे जिहड़ा निमाणा ते निताणा बन जांदा है। बड़े प्यारे बचन गुरु अंगद साहिब दे जीवन विच मिलदे ने। हजूर खडूर सिंह एक जिमीदार नूं मिर्गी दा रोग सी ते याद रखना गुरु अंगद साहिब दी नजर विच इन्नी समर्था सी। असि आम तौर ते हुक्मनामे वक्त जदों आप पढ़ने ना सो कहो तल गुर सेवीए एन सहज छुपाए दर्शन परसें गुरु कै जन्म मरण दुख जाए। ए गुरु अंगद साहिब दी उस्तत विच सब तो अखीरला सोई है। ध्यान रखना गुरु अंगद साहिब जदों भरे चरणा विच आया नाम ओदा सी मलूका पिंड दा चौधरी नूं मिर्गी दा रोग है गरीब आया महाराज मैनूं मिर्गी दा दौरा पैंदा है। साहब ने कहा खाना की है कहना मैं दारू पीना साहब कहना इन छड़ दे ते मिर्गी तेनू छड़ देगी बाकी रब की कृपा हुई मिर्गी छड़ गई। हुण परत के आई दौलत दौलत ने कहा सजना स्वाद ता है जे उच्चा चबारा होवे घर विच नौकरी